दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम कुन द्वादश गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से। इतिहास दे विच ग्रंथाकार भाई संतोख सिंह जी 100 साखी ग्रंथ दे 59वीं साखी दा अपने शब्दां दे विच बयान कर रहे सन। कथा इत्थों तक पहुंची है कि जदों सतगुरु गोविंद सिंह सच्चे पातशाह जी ने दान दे वास्ते आख्या ते सतगुरु सच्चे पातशाह जी नूं पंडतां ने बहुत बुरा भला आख्या। सतगुरु सच्चे पातशाह जी नूं अरदासिया सिख कहिंदा आण के सच्चे पातशाह जी पंडित दान नहीं लैंदे। सतगुरु गोविंद सिंह जी कहिंदे ने कि कहिंदे की ने मना क्यों करदे ने ते अरदासिया थोड़ा जिहा झिझक गया कि जो पंडतां ने सतगुरां दी शान दे खिलाफ गल्लां आखियां ने ਉਹ ਮੈਂ ਸਤਿਗੁਰਾਂ ਨੂੰ ਕਿਵੇਂ ਕਹਿ ਦਿਆਂ। ਇਸ ਕਰਕੇ ਅਰਦਾਸੀਆ ਕਹਿੰਦਾ ਸੱਚੇ ਪਾਤਸ਼ਾਹ ਜੀ ਤੁਸੀਂ ਤੇ ਅੰਤਰਜਾਮੀ ਹੋ ਤੁਸੀਂ ਤੇ ਸਾਰਾ ਹੀ ਕੁਝ ਜਾਣਦੇ ਹੋ ਮੈਂ ਕੀ ਆਖਾਂ। ਇੱਥੋਂ ਤੱਕ ਕਥਾ ਪਹੁੰਚ ਚੁੱਕੀ ਸੀ ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਸਾਹਿਬ ਸਿੰਘ ਬੈਠਿਓ ਤਬ ਪਾਸੀ ਜਾਣਿਓ ਡਰਿਓ ਕਹਿ ਅਰਦਾਸੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਹਿਬ ਸਿੰਘ ਉਸ ਵੇਲੇ ਸਤਿਗੁਰਾਂ ਦੇ ਲਾਗੇ ਬੈਠਿਆ ਸੀ। ਉਸ ਨੇ ਜਾਣਿਆ ਕਿ ਜਿਹੜਾ ਅਰਦਾਸੀ ਹੈ ਉਹ ਡਰ ਗਿਆ ਹੈ ਝਕਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਤੋਂ। ਤਿਸ ਨੇ ਕਹਿਓ ਸੋ ਦਿਜਨ ਉਚਾਰੀ ਆਪ ਗੁਰ ਰਹੇ ਨਹੀਂ ਅਧਿਕਾਰੀ। ਸਾਹਿਬ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਪੰਡਤਾਂ ਨੇ ਇਹ ਗੱਲ ਕੀਤੀ ਹੈ ਕਿ ਗੁਰੂ ਅਧਿਕਾਰੀ ਨਹੀਂ ਰਹਿ ਦਾਨ ਦੇਣ ਦੇ।
ਖਤਰੀ ਹੈ ਕਰ ਲਾਹ ਜਨੇਊ ਇਮ ਹੀ ਕਹਿ ਸੋਡੀ ਕੁਲ ਜੇਊ।
ਸੱਚੇ ਪਾਤਸ਼ਾਹ ਜੀ ਉਹ ਕਹਿੰਦੇ ਨੇ ਗੁਰੂ ਜੀ ਦਾਨ ਦੇਣ ਦੇ ਅਧਿਕਾਰੀ ਨਹੀਂ ਹਨ। ਉਹਨਾਂ ਨੇ ਖੱਤਰੀ ਹੁੰਦੇ ਹੋਏ ਆਪਣੇ ਗਲ ਦੇ ਵਿੱਚੋਂ ਜਨੇਊ ਨੂੰ ਲਾਹ ਦਿੱਤਾ ਹੈ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ ਜਿਹੜੇ ਸੋਢੀ ਨੇ ਉਹ ਵੀ ਸਾਰੇ ਇੰਜ ਹੀ ਕਹਿੰਦੇ ਨੇ।
ਭਾਏ ਗੁਰੂ ਕੇ ਬਾਵਰ ਇਤਿਆਦਿਕ ਬੋਲਤ ਹੈ ਸਭੈ।
ਸਾਹਿਬ ਸਿੰਘ ਕਹਿੰਦਾ ਕਿ ਇੱਥੋਂ ਤੱਕ ਕਿ ਸੱਚੇ ਪਾਤਸ਼ਾਹ ਜੀ ਸਾਰੇ ਤੁਹਾਡੇ ਵਾਸਤੇ ਬੋਲਦੇ ਨੇ ਕਿ ਗੁਰੂ ਬਾਵਲੇ ਹੋ ਗਏ ਨੇ ਗੁਰਾਂ ਨੂੰ ਕਮਲ ਹੋ ਗਏ।
ਸੁਣ ਕਲਗੀ ਤਰ ਬਾਕੀ ਉਚਾਰੇ ਕਰੋ ਮਾਹ ਕੇ ਪੱਲੇ ਸਾਰੇ।
ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਿੰਨ ਚੀਜ਼ਾਂ ਦਾਨ ਕਰਨ ਦੇ ਵਾਸਤੇ ਆਖੀਆਂ ਸਨ ਜਿਨ੍ਹਾਂ ਦੇ ਵਿੱਚ ਇੱਕ ਸੀ ਮਾਵਾਂ ਦੀ ਦਾਲ ਇੱਕ ਸੀ ਤੇਲ ਤੇ ਇੱਕ ਸੀ ਲੋਹਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਕਹਿੰਦੇ ਨੇ ਕਿ ਜਿੰਨੀ ਵੀ ਮਾਹਾਂ ਦੀ ਦਾਲ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਦੇ ਤੁਸੀਂ ਸਾਰਿਆਂ ਦੇ ਭੱਲੇ ਬਣਵਾ ਲਓ। ਕਾੜੇ ਅੰਗੂਠੀ ਮਣ ਕੇ ਮਾਲਾ, ਲਿਹੋ ਕਰਵਾਏ ਲੋਹ ਤੇ ਜਾਲਾ। ਜਿਹੜਾ ਸਾਰੇ ਦਾ ਸਾਰਾ ਲੋਹਾ ਹੈ, ਉਸ ਲੋਹੇ ਦੇ ਕੜੇ ਬਣਾ ਲਓ, ਅੰਗੂਠੀਆਂ ਬਣਵਾ ਲਓ, ਇਸ ਤੋਂ ਇਲਾਵਾ ਮਾਲਾਵਾਂ ਬਣਾ ਲਓ। ਸ਼ਿਆਮ ਸਿੰਘ ਸੁਣ ਕਰ ਲੈ ਗਇਓ, ਤੂਰਨ ਸਕਲ ਕਰਾਵਤ ਪਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਿਆਮ ਸਿੰਘ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਸੁਣਿਆ ਤੇ ਫਿਰ ਛੇਤੀ ਦੇ ਨਾਲ ਹੀ ਸਤਿਗੁਰਾਂ ਦੇ ਹੁਕਮ ਦੇ ਦੁਆਰਾ ਉਹ ਕੰਮ ਕਰਨ ਦੇ ਵਾਸਤੇ ਚਲਿਆ ਗਿਆ। ਸਮਾਂ ਜਬੈ ਪੜ ਬੇਰਾਹ ਰਾਸ, ਲਾਗਿਓ ਦੀਵਾਨ ਗੁਰੂ ਕੇ ਪਾਸ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸ਼ਾਮਾਂ ਦਾ ਸਮਾਂ ਹੋਇਆ, ਜਦੋਂ ਕਿ ਰਹਿ ਰਾਜ ਸਾਹਿਬ ਦਾ ਪਾਠ ਕੀਤਾ ਜਾਂਦਾ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੱਡੀ ਸਭਾ ਦੇ ਵਿੱਚ ਬੈਠੇ ਸਨ। ਤਬਲੇ ਘਰ ਪਹੁੰਚੋ ਕਰਵਾਏ, ਧਰ ਦੀਵਾਨ ਮੈਂ ਗੁਰ ਅਗਵਾਏ। ਇੰਨੇ ਚਿਰ ਨੂੰ ਸ਼ਿਆਮ ਸਿੰਘ ਪਹੁੰਚ ਗਿਆ ਹੈ ਉਸ ਜਗ੍ਹਾ ਦੇ ਉੱਤੇ, ਜੋ ਵੀ ਕੋਈ ਸਤਿਗੁਰਾਂ ਨੇ ਆਖਿਆ ਸੀ ਉਹ ਸਾਰਾ ਹੀ ਤਿਆਰ ਕੀਤਾ ਗਿਆ। ਭਾਵ ਕੇ ਮਾਹਾਂ ਦੀ ਦਾਲ ਦੇ ਭੱਲੇ ਉਸੇ ਤੇਲ ਦੇ ਵਿੱਚ ਤਲ ਕੇ ਤਿਆਰ ਕਰ ਲਏ। ਇਸ ਤੋਂ ਇਲਾਵਾ ਜਿਹੜਾ ਲੋਹਾ ਸੀ ਉਹਦੇ ਬਹੁਤੇ ਸਾਰੇ ਕੜੇ, ਬੜੀਆਂ ਅੰਗੂਠੀਆਂ ਅਤੇ ਬੜੀਆਂ ਮਾਲਾ ਬਣਾਈਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਲਿਆ ਕੇ ਉਹਨੇ ਸਾਰੀਆਂ ਚੀਜ਼ਾਂ ਰੱਖ ਦਿੱਤੀਆਂ, ਅਰਪਣ ਕਰ ਦਿੱਤੀਆਂ। ਦੇਖ ਸਭਨ ਕੋ ਪ੍ਰਭੂ ਤਿਸ ਬਾਰੀ, ਦੁਆ ਤੁਕ ਕੋ ਨਿਜ ਬਦਨ ਉਚਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਚੀਜ਼ਾਂ ਨੂੰ ਦੇਖਿਆ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਗੁਰਬਾਣੀ ਦੀਆਂ 2 ਤੁਕਾਂ ਪੜੀਆਂ ਨੇ, ਜੋ ਕਿ ਪਹਿਲੇ ਸਤਿਗੁਰੂ ਸਾਹਿਬਾਨ ਨੇ ਲਿਖੀਆਂ ਨੇ। ਸਤਿਗੁਰੂ ਜੀ ਕਹਿੰਦੇ ਨੇ, ਦਾਤਾ ਕਰਤਾ ਆਪ ਤੂੰ, ਤੁਸ ਦੇਵ ਕਰੈ ਪਸਾਓ, ਤੂੰ ਜਾਣੋਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਓ। ਆਸਾ ਜੀ ਦੀ ਵਾਰ ਦੀਆਂ ਇਹ ਪੰਕਤੀਆਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੜ੍ਹੀਆਂ। ਦਾਤਾ ਕਰਤਾ ਆਪ ਤੂੰ, ਪਾਪ ਕੇ ਬਖਸ਼ਿਸ਼ ਕਰਨ ਵਾਲਾ ਦਾਤਾ ਹੇ ਅਕਾਲ ਪੁਰਖ ਤੂੰ ਏ। ਤੁਸ ਦੇਵ ਕਰੈ ਪਸਾਓ, ਪਾਪ ਕੇ ਬਖਸ਼ ਲੈਣ ਵਾਲਾ ਵੀ ਤੂੰ ਹੈ। ਸਭ ਪਾਸੇ ਪਰਮੇਸ਼ਰ ਤੂੰ ਆਪੇ ਹੀ ਵਿਆਪਕ ਹੈ, ਇਹ ਸਾਰਾ ਤੇਰਾ ਹੀ ਪਸਾਓ ਹੈ। ਤੂੰ ਜਾਣੋਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਓ, ਭਾਵ ਕੇ ਪ੍ਰਸੰਨ ਹੋ ਕੇ ਹੇ ਪਰਮੇਸ਼ਰ ਆਪ ਤੂੰ ਦਾਤਾਂ ਵੰਡਦਾ ਹੈ। ਹੇ ਅਕਾਲ ਪੁਰਖ ਤੂੰ ਸਭ ਦੇ ਅੰਦਰ ਦੀ ਗੱਲ ਜਾਣਦਾ ਹੈ, ਇਸ ਤੋਂ ਇਲਾਵਾ ਸਭ ਨੂੰ ਆਪ ਪਹਿਲਾਂ ਪੈਦਾ ਕਰਦਾ ਹੈ ਤੇ ਆਪੇ ਹੀ ਫਿਰ ਮਾਰਦਾ ਹੈ, ਭਾਵ ਕੇ ਮਾਰਨ ਤੇ ਜਿਵਾਉਣ ਵਾਲਾ ਵੀ ਤੂੰ ਆਪੇ। ਇਮ ਪੜ ਕੇ ਗੁਰ ਹੁਕਮ ਉਚਾਰਾ, ਵਿੱਚ ਦੀਵਾਨ ਕੇ ਬੰਟੋ ਸਾਰਾ। ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਤੁਕਾਂ ਨੂੰ ਪੜ੍ਹ ਕੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਕਿ ਜੋ ਵੀ ਕੁਝ ਤਿਆਰ ਕਰਕੇ ਹੇ ਸ਼ਾਮ ਸਿੰਘ ਤੂੰ ਲਿਆ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸੰਗਤ ਦੇ ਵਿੱਚ ਵੰਡ ਦਿਓ। ਉੱਠ ਤਵ ਸ਼ਿਆਮ ਸਿੰਘ ਵਰਤਾਏ, ਦੋਏ ਕੜੇ ਇੱਕ ਛਾਪ ਸੁਹਾਏ। ਉਸੇ ਵੇਲੇ ਸ਼ਿਆਮ ਸਿੰਘ ਨੇ ਉਹਨਾਂ ਚੀਜ਼ਾਂ ਨੂੰ ਵੰਡਣਾ ਸ਼ੁਰੂ ਕੀਤਾ ਹੈ। ਦੋਏ ਕੜੇ ਇੱਕ ਛਾਪ ਸੁਹਾਏ, ਭਾਵ ਕਿ ਹਰ ਇੱਕ ਨੂੰ 2-2 ਕੜੇ ਤੇ 1 ਛਾਪ ਦਿੱਤੀ ਗਈ। ਦੋਏ ਚੱਕਰ ਜ਼ੰਜੀਰੀ ਦੀਨ, ਏਕ ਕਰਦ ਪੰਚ ਭੱਲੇ ਲੀਨ। ਭਾਵ ਕਿ ਜਦੋਂ ਚੀਜ਼ਾਂ ਵੰਡੀਆਂ ਗਈਆਂ ਤੇ ਹਰ ਇੱਕ ਨੂੰ 2-2 ਕੜੇ ਦਿੱਤੇ ਨੇ, 1-1 ਛਾਪ ਦਿੱਤੀ ਹੈ, ਇਸ ਤੋਂ ਇਲਾਵਾ 2 ਲੋਹੇ ਦੇ ਬਣੇ ਹੋਏ ਚੱਕਰ ਤੇ 1 ਜੰਜੀਰੀ ਦਿੱਤੀ ਹੈ, ਇਸ ਤੋਂ ਇਲਾਵਾ 1 ਕਰਦ ਤੇ 5-5 ਭੱਲੇ ਹਰ ਇੱਕ ਨੂੰ ਵਰਤਾਏ ਗਏ। ਸਕਲ ਖਾਲਸੇ ਅੰਗੀਕਾਰੇ, ਖੁਸ਼ੀ ਹੋਏ ਗੁਰੂ ਉਚਾਰੇ। ਗ੍ਰੰਥਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਜੋ ਵੀ ਚੀਜ਼ਾਂ ਸਤਿਗੁਰਾਂ ਦੇ ਹੁਕਮ ਦੇ ਦੁਆਰਾ ਉੱਥੇ ਵੰਡੀਆਂ ਗਈਆਂ ਉਹ ਸਾਰੇ ਹੀ ਖਾਲਸੇ ਨੇ ਖੁਸ਼ੀ ਨੂੰ ਧਾਰਨ ਕਰਕੇ ਅੰਗੀਕਾਰ ਕੀਤੀਆਂ, ਪ੍ਰਵਾਨ ਕੀਤੀਆਂ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਦਾ ਜ਼ਿਕਰ ਆਪਣੀ ਸਰਲ ਕਵਿਤਾ ਦੇ ਵਿੱਚ ਇੰਜ ਕਰਦੇ ਨੇ। ਦੇ ਕੇ ਹੁਕਮ ਉਸ ਲੋਹੇ ਦੇ ਤੋੜੇ ਚੱਕਰ ਅਤੇ ਹੱਥਾਂ ਦੇ ਕੜੇ ਕਢਵਾਏ ਗੁਰਜੀ, ਤੇਲ ਮਾਹਾਂ ਦੇ ਵੜੇ ਬਨਵਾ ਕਰਕੇ ਪਰੇ ਵਿੱਚ ਦੀਵਾਨ ਮੰਗਵਾਏ ਗੁਰਜੀ, ਸਾਰੇ ਖਾਲਸੇ ਤਾਈ ਵਰਤਾ ਦਿੱਤੇ ਸਭ ਭਰਮ ਪਰਮਾਇ ਉਠਾਏ ਗੁਰਜੀ, ਕੱਕਾ ਪੰਜਵਾਂ ਕੜਾ ਕਰਤਾਰ ਸਿੰਘਾ ਸਦ ਪਹਿਨਣਾ ਹੁਕਮ ਸੁਣਾਏ ਗੁਰਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਹੁਕਮ ਦੇ ਦੁਆਰਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੰਡ ਦਿੱਤਾ ਗਿਆ ਅਤੇ ਸਾਰੇ ਖਾਲਸੇ ਨੇ ਉਹਨਾਂ ਚੀਜ਼ਾਂ ਨੂੰ ਪ੍ਰਵਾਨ ਕੀਤਾ। ਖੁਸ਼ੀ ਹੋਏ ਗੁਰੂ ਉਚਾਰੇ, ਉਸ ਵੇਲੇ ਖੁਸ਼ੀ ਦੀ ਹਾਲਤ ਦੇ ਵਿੱਚ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੰਝ ਆਖਿਆ, ਖਾਲਸ ਗੁਰ ਗੁਰ ਖਾਲਸਾ ਹੋਏ ਹੈ ਮਹਿਦ ਮਹਾਨ, ਤਾਣ ਨਿਤਾਣੇ ਨਰਨ ਕੋ ਹੋਏ ਨਿਥਾਵੇਂ ਥਾਨ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਗੁਰੂ ਦਾ ਹੈ ਤੇ ਗੁਰੂ ਖਾਲਸੇ ਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਦਾ ਖਾਲਸਾ ਵੱਡੇ ਤੋਂ ਵੱਡਾ ਮਹਾਨ ਪ੍ਰਗਟ ਹੋਵੇਗਾ, ਨਿਤਾਣਿਆਂ ਦਾ ਤਾਣ ਹੋਵੇਗਾ ਤੇ ਜਿਹੜੇ ਨਿਥਾਵੇਂ ਨੇ ਉਹਨਾਂ ਦਾ ਖਾਲਸਾ ਥਾਂ ਹੋਵੇਗਾ। ਜਗ ਕੇ ਬ੍ਰਾਹਮਣ ਹੈ ਪ੍ਰਤਿਗ੍ਰਾਹੀ, ਲੇਹ ਕੋ ਦਾਨ ਵਿਚਾਰੈ ਨਾਹੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਗਤ ਦਾ ਦਾਨ ਲੈਣ ਵਾਲੇ ਇਹ ਸਤਿਗੁਰੂ ਜੀ ਕਹਿੰਦੇ ਨੇ ਕਿ ਪੰਡਿਤ ਨੇ, ਲੇਹ ਕੋ ਦਾਨ ਵਿਚਾਰੈ ਨਾਹੀ, ਪਾਪ ਕੇ ਕੋ ਦਾਨ ਲੈਂਦੇ ਨੇ ਵਿਚਾਰਦੇ ਨੇ। ਤਿੰਨ ਗੁਰ ਛੋਡਾ ਸੋ ਗੁਰ ਛੋਡੇ, ਗੌੜਾ ਤੇ ਹੋਏ ਗੌੜ ਰੋਡੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪੰਡਤਾਂ ਨੇ ਮੈਨੂੰ ਛੱਡ ਦਿੱਤਾ ਤੇ ਮੈਂ ਪੰਡਤਾਂ ਨੂੰ ਛੱਡ ਦਿੱਤਾ, ਗੌੜਾ ਤੇ ਹੋਏ ਗੌੜ ਸੋ ਰੋਡੇ, ਭਾਵ ਕੇ ਗੌੜ ਸੜਕ ਦੇ ਰੋੜਿਆਂ ਦੇ ਵਾਂਗ ਨਿਕੰਮੇ ਹੋ ਜਾਣਗੇ। ਸਕਲ ਸਨੌੜੀ ਪਏ ਪਹੂੜੀ, ਜੋ ਗੁਰ ਨਿੰਦਾ ਕਰ ਹੈ ਕੁੜੀ। ਇਸ ਤੋਂ ਇਲਾਵਾ ਸਤਿਗੁਰਾਂ ਨੇ ਆਖਿਆ ਕਿ ਸੋਢੀ ਸਾਰੇ ਹੋਏ ਫੋਹੜ, ਭਾਵ ਕੇ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਝੂਠੀ ਨਿੰਦਿਆ ਕਰਦੇ ਨੇ। ਹੋਏ ਕਾਣ ਕੁਬਜ ਸਭ ਮਾਥਰ, ਕਰੈ ਉਠਾਵਣ ਸਿੱਖਿਅਨ ਸਾਥਰ। ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਜਿਸ ਤਰ੍ਹਾਂ ਕਾਣ ਜੀ ਨੇ ਭਾਵ ਕੇ ਭਗਵਾਨ ਕ੍ਰਿਸ਼ਨ ਜੀ ਨੇ ਮਥੁਰਾ ਦੇ ਵਿੱਚ ਕੁਬਜਾਂ ਨੂੰ ਉਠਾਇਆ ਸੀ, ਇਸੇ ਤਰੀਕੇ ਦੇ ਨਾਲ ਸਿੱਖ ਇਹਨਾਂ ਸਾਰਿਆਂ ਦੇ ਸੱਥਰ ਚੁੱਕਣਗੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ,
ਇਹ ਖਬਰ ਹੋਈ ਸਾਰੀ ਗੁਰੂ ਜੀ ਨੂੰ, ਲੈਂਦੇ ਬ੍ਰਾਹਮਣ ਮਾਂ ਤੇ ਤੇਲ ਨਾਹੀ, ਅੱਗੋਂ ਹੋਰ ਹੀ ਰਿਕਤਾਂ ਛੋੜਦੇ ਨੇ, ਬਲਨ ਉਹਨਾਂ ਦੀ ਅੰਦਰ ਹੀ ਹੋਰ ਪਾਹੀ। ਹੁਣ ਸਤਿਗੁਰਾਂ ਆਖਿਆ ਬਹੁਤ ਚੰਗਾ, ਅਸਾਂ ਤਿਆਗਿਆ ਅੱਜ ਤੋਂ ਇਹਨਾਂ ਤਾਹੀ, ਅਸੀਂ ਇਹਨਾਂ ਤੋਂ ਛੁੱਟੇ, ਇਹ ਛੁੱਟੇ ਸਾਥੋਂ, ਲੋੜ ਇਹਨਾਂ ਦੀ ਕੁਝ ਨਹੀਂ ਪੰਥ ਮਾਹੀ। ਕਾਜ ਆਪਣੇ ਖਾਲਸਾ ਆਪ ਸਾਦੇ, ਨਹੀਂ ਫਸਣਾ ਇਹਨਾਂ ਦੀ ਮੂਲ ਫਾਹੀ, ਦਾਨ ਪੰਥ ਨੂੰ ਦੇਣਾ ਕਰਤਾਰ ਸਿੰਘਾ, ਸਦਾ ਦੇਖ ਕਰਕੇ ਲੋੜਵੰਦ ਤਾਹੀ।
ਅਸੀਂ ਇਹਨਾਂ ਨੂੰ ਛੱਡ ਦਿੱਤਾ, ਇਹਨਾਂ ਨੇ ਸਾਨੂੰ ਛੱਡ ਦਿੱਤਾ, ਇਸ ਕਰਕੇ ਇਹਨਾਂ ਨੂੰ ਦਾਨ ਦੇਣ ਦੀ ਕੋਈ ਲੋੜ ਨਹੀਂ, ਖਾਲਸੇ ਨੂੰ ਹੀ ਦਾਨ ਦੇਣਾ ਚਾਹੀਦਾ ਹੈ ਸਦਾ ਲੋੜਵੰਦ ਜਾਣ ਕੇ।
ਦੇਖ ਕੋਪ ਗੁਰ ਕੇ ਔਰ ਬਾਡੋ, ਪਾ ਕਰ ਜੋਰ ਪਰੋਹਤ ਠਾਡੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੂੰ ਬਹੁਤ ਹੀ ਜ਼ਿਆਦਾ ਕ੍ਰੋਧਵਾਨ ਦੇਖਿਆ ਤੇ ਉਸ ਵੇਲੇ ਜਿਹੜਾ ਪੰਡਤਾਂ ਦਾ ਪ੍ਰੋਹਤ ਸੀ, ਸਾਰਿਆਂ ਤੋਂ ਮੋਹਰੀ ਸੀ, ਉਹ ਹੱਥ ਜੋੜ ਕੇ ਅਰਜ ਕਰਦਾ,
ਬਖਸ਼ੋ ਮਹਾਰਾਜ ਹਮ ਖਰੇ ਤਿਸੈ ਦੇਖ ਕਹਿ ਕਰੁਣਾ ਠਰੇ।
ਹੱਥ ਜੋੜ ਕੇ ਉਹਨੇ ਮਾਫੀ ਮੰਗੀ ਹੈ ਕਿ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਖਿਮਾ ਕਰ ਦਿਓ, ਮਾਫ ਕਰ ਦਿਓ, ਅਸੀਂ ਹੱਥ ਜੋੜ ਕੇ ਤੁਹਾਡੇ ਸਾਹਮਣੇ ਨਿਮਰਤਾ ਦੇ ਨਾਲ ਬੇਨਤੀ ਕਰਦੇ ਹਾਂ। ਕਵੀ ਜੀ ਲਿਖਦੇ ਨੇ ਕਿ ਉਹਨੂੰ ਦੇਖ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਇਆ ਦੇ ਵਿੱਚ ਟਲੇ ਤੇ ਫਿਰ ਸਤਿਗੁਰਾਂ ਨੇ ਹੋਰ ਬਚਨ ਕੀਤੇ। ਸਤਿਗੁਰੂ ਜੀ ਕਹਿੰਦੇ ਨੇ ਸਾਰ ਸੁੱਤ ਖਾਲਸੇ ਕੀ ਜੁਗਤ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਹ ਸਾਰਸਵਤ ਪੰਡਤ ਜੀ ਖਾਲਸੇ ਦੇ ਨਾਲ ਹਮੇਸ਼ਾ ਮਿਲੇ ਰਹਿਣਾ। ਰਹੋ ਕਾਹੂ ਭੇਸ ਖਾਲਸੇ ਕੇ ਦਰਵੇਸ਼। ਸਤਿਗੁਰੂ ਜੀ ਕਹਿੰਦੇ ਨੇ ਕਿ ਭਾਵੇਂ ਕਿਸੇ ਵੀ ਭੇਸ ਦੇ ਵਿੱਚ ਰਹੋ, ਪਰ ਖਾਲਸੇ ਦੇ ਦਰ ਦੇ ਹਮੇਸ਼ਾ ਦਰਵੇਸ਼ ਬਣ ਕੇ ਰਹੋ। ਤੁਮਰਾ ਹੈ ਬੰਸ ਸੰਬਲਪੁਰ ਬੰਸ, ਬਿਸ਼ਨ ਜਸ ਕੁਲ ਤੁਮਾਰੀ, ਪ੍ਰਜਾ ਕੀ ਰਖਵਾਰੀ, ਨਿਹ ਕਲੰਕ ਹੋਵੇ ਕੁਲ ਸਥਾਨ ਸੋ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਤੁਹਾਡਾ ਖਾਨਦਾਨ ਵੰਸ਼ ਸੰਬਲਪੁਰ ਹੋਵੇਗੀ, ਤੁਹਾਡੀ ਕੁਲ ਦੇ ਵਿੱਚ ਵਿਸ਼ਨੂੰ ਅਵਤਾਰ ਹੋਵੇਗਾ, ਜੋ ਪ੍ਰਜਾ ਦੀ ਰੱਖਿਆ ਕਰੇਗਾ ਉਸਦਾ ਨਾਮ ਨਿਹ ਕਲੰਕ ਹੋਵੇਗਾ ਅਤੇ ਤੁਹਾਡੀ ਕੁਲ ਇਸ ਤਰੀਕੇ ਦੇ ਨਾਲ ਸਫਲ ਹੋਵੇਗੀ। ਸਤਿਗੁਰਾਂ ਨੇ ਇੰਜ ਬਚਨ ਕੀਤੇ।
ਸਭਾ ਬਿਖੈ ਸੋਡੀ ਜੇ ਸੋ ਕਰ ਜੋਰ ਬੇਨਤੀ ਕਹਿ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਜਿਹੜੇ ਸੋਢੀ ਸਨ ਉਹਨਾਂ ਸਾਰਿਆਂ ਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜੇ ਤੇ ਬੇਨਤੀ ਕੀਤੀ।
ਹਮ ਕੋ ਬਖਸ਼ੋ ਰਿਸ ਨਿਰਵਾਰਾ, ਤਬ ਸ੍ਰੀ ਮੁਖ ਤੇ ਤੈਨੂੰ ਉਚਾਰਾ।
ਉਹਨਾਂ ਨੇ ਵੀ ਹੱਥ ਜੋੜ ਕੇ ਮਾਫੀ ਮੰਗੀ ਹੈ ਕਿ ਕਿਰਪਾ ਕਰਕੇ ਆਪਣੇ ਗੁੱਸੇ ਨੂੰ ਦੂਰ ਕਰ ਦਿਓ ਤੇ ਸਾਨੂੰ ਵੀ ਬਖਸ਼ ਲਓ, ਮਾਫ ਕਰ ਦਿਓ। ਉਸ ਵੇਲੇ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤੇ।
ਕਹਿੰਦੇ ਨੇ ਮੇਰੀ ਗੁਰਿਆਈ ਜਿਨ ਕੇ ਮਨ ਭਾਈ ਵਧੈ ਕੁਲ ਤਾਹੇ ਕਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੇਰੀ ਗੁਰਿਆਈ ਜਿਨ੍ਹਾਂ ਨੂੰ ਪਾਈ ਹੈ, ਜਿਨ੍ਹਾਂ ਨੂੰ ਚੰਗੀ ਲੱਗੀ ਹੈ, ਉਹਨਾਂ ਦੀ ਕੁਲ ਹਮੇਸ਼ਾ ਵਧੇਗੀ।
ਮਮ ਪੰਥ ਕੇ ਨਾਹਿਕਾ, ਪਾਪ ਕੇ ਉਹੀ ਮੇਰੇ ਪੰਥ ਦੇ ਵਾਰਸ ਹੋਣਗੇ। ਮਨ ਮੁਝ ਸਮਾਨ ਬਸਿਓ ਮਮ ਧਾਮ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਖਾਲਸੇ ਨੂੰ ਜਿਹੜੇ ਮੇਰੇ ਸਮਾਨ ਮੇਰੇ ਵਰਗਾ ਹੀ ਸਮਝਣਗੇ,
ਬਸਿਓ ਮਮ ਧਾਮ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਮੇਰੇ ਧਾਮ ਨੂੰ ਹੀ ਪ੍ਰਾਪਤ ਹੋਣਗੇ, ਪਾਪ ਕੇ ਮੇਰੇ ਘਰ ਹੀ ਵਸਣਗੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ। ਬੇਦੀ ਸੋਡੀ ਜੋ ਖਤਰੀ ਤ੍ਰਿਹਣ ਪੱਲੇ, ਰੱਖਣੀ ਰਖਾ ਦਿਲ ਤੋਂ ਬਹੁਤ ਪਾਰੀ, ਸਾਰੇ ਵੇਖ ਪ੍ਰਤਾਪ ਨੂੰ ਸੜਨ ਦਿਲੋਂ, ਵਿੱਚੋਂ ਖੋਟ ਉੱਤੋਂ ਰੱਖਣ ਜ਼ਾਹਰ ਦਾਰੀ। ਜਿਹਨੂੰ ਮੇਰੀ ਗੁਰਿਆਈ ਸੁਖਾਮ ਦੀਨੀ, ਉਹਨਾਂ ਸਾਰਿਆਂ ਦੀ ਜਾਵੇ ਜਦ ਮਾਰੀ, ਮੇਰੇ ਪੰਥ ਨੂੰ ਵੇਖ ਕੇ ਸੜਨ ਜਿਹੜੇ, ਪੂਰੀ ਉਹਨਾਂ ਦੀ ਪਏ ਨਾ ਕਦੇ ਵਾਰੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਖਿਆ। ਉਸ ਤੋਂ ਬਾਅਦ
ਸਾਰੇ ਸੁਣ ਸਰਾਪੇ ਕੰਬ ਗਏ, ਹੱਥ ਜੋੜ ਕੇ ਨਿਮਰਤਾ ਬਹੁਤ ਤਾਰੀ, ਸਾਨੂੰ ਬਖਸ਼ਿਓ ਗੁਰੂ ਜੀ ਦਇਆ ਕਰਿਓ, ਕੀਤਾ ਬਚਨ ਇਹ ਗੁਰਾਣੇ ਦੂਈ ਵਾਰੀ। ਜਿਨ੍ਹਾਂ ਤਾਈ ਮੇਰੀ ਗੁਰਿਆਈ ਪਾਈ, ਫੁਲੇ ਫਲੇਗੀ ਉਹਨਾਂ ਦੀ ਫੁੱਲਵਾੜੀ, ਜਿਹੜੀ ਈਰਖਾ ਕਰਨ ਕਰਤਾਰ ਸਿੰਘਾ ਵਿੱਚ ਜੂਏ ਦੇ ਜਾਣਗੇ ਜਨਮ ਹਾਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਤੇ ਗੁਰਿਆਈ ਪਾਈ ਹੈ ਉਹ ਤੇ ਫਲਣਗੇ ਤੇ ਫੁੱਲਣਗੇ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਈਰਖਾ ਕਰਨਗੇ ਉਹ ਇਸ ਤਰ੍ਹਾਂ ਆਪਣੇ ਮਨੁੱਖਾ ਜਨਮ ਨੂੰ ਹਾਰ ਕੇ ਜਾਣਗੇ ਜਿਵੇਂ ਕਿ ਜੂਏ ਦੇ ਵਿੱਚ ਬਾਜੀ ਹਾਰ ਜਾਈਦੀ।
ਖਤਰੀ ਸਰਾਪ ਸੁਣਿਓ ਸਮੁਦਾਇ, ਧਰ ਕਰ ਤ੍ਰਾਸ ਗੁਰੂ ਟਿਗ ਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖੱਤਰੀਆਂ ਨੇ ਜਦੋਂ ਇਸ ਤਰ੍ਹਾਂ ਦਾ ਸਰਾਪ ਸੁਣਿਆ ਤੇ ਉਹ ਡਰ ਨੂੰ ਧਾਰਨ ਕਰਕੇ ਫਿਰ ਸਤਿਗੁਰਾਂ ਦੇ ਕੋਲ ਪਹੁੰਚੇ।
ਹੱਥ ਜੋਰ ਸਨਮੁਖ ਹੋਏ ਖਰੇ, ਕਹਿ ਆਣ ਹਮ ਸ਼ਰਨੀ ਪਰੇ।
ਸਾਰੇ ਖੱਤਰੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਡਿੱਗੇ ਨੇ ਤੇ ਕਹਿੰਦੇ ਨੇ, ਸੱਚੇ ਪਾਤਸ਼ਾਹ ਜੀ, ਅਸੀਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਹਾਂ, ਕਿਰਪਾ ਕਰਕੇ ਸਾਨੂੰ ਵੀ ਮਾਫ ਕਰ ਦੇ।
ਪਿਖ ਤਿੰਨ ਸਿਰੀ ਮੁਖ ਤੇ ਬਚ ਕਹਿਓ, ਮੇਰੋ ਪੰਥ ਦਇਆ ਨਿਧ ਲਹਿਓ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਬਚਨ ਕੀਤਾ ਕਿ ਮੇਰਾ ਜਿਹੜਾ ਖਾਲਸਾ ਪੰਥ ਹੈ ਉਹ ਦਇਆ ਦਾ ਸਮੁੰਦਰ ਹੈ।
ਤਿਸ ਕੇ ਰਹੋ ਅਧੀਨ ਹਮੇਸ਼ੂ, ਤਾਂ ਸੁਖ ਪਾਵੋ ਸਗਲ ਵਸ਼ੇਸ਼ੂ।
ਜੇਕਰ ਮੇਰੇ ਖਾਲਸੇ ਦੇ ਅਧੀਨ ਹਮੇਸ਼ਾ ਤੁਸੀਂ ਸਾਰੇ ਰਹੋਗੇ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਦੇ ਸਾਰੇ ਜਿਹੜੇ ਵਿਸ਼ੇਸ਼ ਸੁਖ ਨੇ ਉਹਨਾਂ ਦੀ ਤੁਹਾਨੂੰ ਹਮੇਸ਼ਾ ਪ੍ਰਾਪਤੀ ਹੋਏਗੀ।
ਰਚੈ ਵਿਰੋਧ ਦੁਖੀ ਹੋਇ ਸੋਏ, ਪੁਣ ਪੁਛਤਾਵੈ ਸ਼ਰਨੀ ਹੋਏ।
ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਖਾਲਸੇ ਦੇ ਨਾਲ ਵਿਰੋਧ ਪੈਦਾ ਕਰੇਗਾ ਉਹ ਬਹੁਤ ਦੁਖੀ ਹੋਵੇਗਾ ਤੇ ਅਖੀਰ ਦੇ ਵੇਲੇ ਉਹਨੂੰ ਪਛਤਾਉਣਾ ਪਏਗਾ ਤੇ ਖਾਲਸੇ ਦੇ ਚਰਨਾਂ ਦੇ ਸਰਨ ਦੇ ਵਿੱਚ ਡਿੱਗਣਾ ਪਏਗਾ।
ਸਭ ਜਗ ਕਾਰ ਅਨੇਕ ਪਰਕਾਰੀ, ਲਈ ਖਾਲਸੇ ਸਕਲ ਸਵਾਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੁਨੀਆਂ ਦੀ ਅਨੇਕਾਂ ਪ੍ਰਕਾਰ ਦੀ ਜਿੰਨੀ ਵੀ ਕਾਰ ਹੈ ਉਹ ਸਾਰੀ ਦੀ ਸਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਖਾਲਸੇ ਨੇ ਸੰਭਾਲ ਲਈ ਹੈ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤੇ।
ਸਤਿਗੁਰੂ ਜੀ ਕਹਿੰਦੇ ਨੇ, ਅੰਬੀਰੀ ਵਜ਼ੀਰੀ ਫਕੀਰੀ ਤਦਬੀਰੀ,
ਇਸ ਤੋਂ ਇਲਾਵਾ ਜੁਹੀਰੀ ਅਕਲਗੀਰੀ, ਦਾਨ ਕੀ ਦਹੀਰੀ ਬੰਦੂਕ ਤਰਕਸ਼ ਗੀਰੀ। ਇਹਨਾਂ ਤੁਕਾਂ ਦਾ ਇਹ ਭਾਵ ਹੈ ਕਿ ਅੰਬੀਰੀ ਵੀ ਸਾਂਭ ਲਈ ਹੈ, ਅਮੀਰੀ ਵੀ ਸਾਂਭੀ ਹੈ, ਇਸ ਤੋਂ ਇਲਾਵਾ ਜਿਹੜੀ ਵਜ਼ੀਰੀ ਹੈ ਉਹ ਵੀ ਸਾਂਭੀ ਹੈ, ਇਸ ਤੋਂ ਇਲਾਵਾ ਜਿਹੜੀ ਫਕੀਰੀ ਹੈ ਉਹ ਵੀ ਖਾਲਸੇ ਨੇ ਸਾਂਭੀ ਹੈ, ਇਸ ਤੋਂ ਇਲਾਵਾ ਤਦਬੀਰੀ ਵੀ ਸਾਂਭੀ ਹੈ। ਤਦਬੀਰੀ ਤੋਂ ਭਾਵ ਹੈ ਕਿ ਜੁਗਤੀ ਜਾਂ ਨਿਪੁੰਨਤਾ, ਉਹ ਵੀ ਸਾਂਭੀ ਹੈ। ਜੁਹੀਰੀ ਅਕਲੰਗੀਰੀ, ਇਸ ਤੋਂ ਬਾਅਦ ਸਹਾਇਤਾ ਦਾ ਬਲ ਵੀ ਖਾਲਸੇ ਨੇ ਧਾਰਨ ਕੀਤਾ, ਔਰ ਅਕਲਗੀਰੀ ਭਾਵ ਕਿ ਜਿਹੜੀ ਦਾਨਾਈ ਹੈ ਉਹ ਵੀ ਖਾਲਸੇ ਦੇ ਕੋਲ ਹੈ।
ਦਾਨ ਕੀ ਦਹੀਰੀ, ਇਸ ਤੋਂ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਕਿ ਦਾਤੇ ਹੋਣਗੇ ਦਾਨ ਦੇਣ ਵਾਲੇ, ਬੰਦੂਕ ਤਰਕਸ਼ ਗੀਰੀ,
ਇਸ ਤੋਂ ਇਲਾਵਾ ਭਾਵ ਕੇ ਬੰਦੂਕਾਂ ਦੇ ਧਾਰਨੇ, ਜਿਹੜੇ ਪੱਥੇ ਨੇ ਉਹਨਾਂ ਦੇ ਧਾਰਨੇ, ਤਲਵਾਰਾਂ ਦੇ ਧਾਰਨੇ, ਕਹਿਣ ਤੋਂ ਭਾਵ ਕੇ ਸ਼ਸਤਰਧਾਰੀ ਹੋਣਾ ਵੀ ਖਾਲਸੇ ਨੇ ਸਾਂਭੇ।
ਰਾਜ ਮੰਤਰ ਕੀ ਦਾਤ ਬਡਾਈ, ਉਦੈ ਸਿੰਘ ਮੋਹਰ ਸਿੰਘ ਪਾਈ।
ਇਸ ਤੋਂ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜ ਸਾਜ ਤੇ ਮੰਤਰੀ ਪੁਣੇ ਦੀ ਦਾਤ ਜਿਹੜੀ ਵੱਡੀ ਹੈ ਉਹ ਇਹਨਾਂ ਸਾਰਿਆਂ ਸਿੰਘਾਂ ਨੇ ਸਾਭੀ ਹੈ, ਜਿਨ੍ਹਾਂ ਵਿੱਚ ਉਦੈ ਸਿੰਘ ਤੇ ਮੋਹਰ ਸਿੰਘ ਸ਼ਾਮਲ ਨੇ। ਇਸ ਤੋਂ ਇਲਾਵਾ ਧੰਨਾ ਸਿੰਘ ਮਾਨ ਸਿੰਘ ਜਾਨ, ਦਾਨ ਸਿੰਘ ਚੜ੍ਹਤ ਸਿੰਘ ਪ੍ਰਵਾਨ। ਧੰਨਾ ਸਿੰਘ ਮਾਨ ਸਿੰਘ ਔਰ ਇਸ ਤੋਂ ਇਲਾਵਾ ਦਾਨ ਸਿੰਘ ਤੇ ਚੜ੍ਹਤ ਸਿੰਘ, ਇਹਨਾਂ ਸਾਰਿਆਂ ਸਿੰਘਾਂ ਨੇ ਰਾਜ ਤੇ ਸਾਜ ਦੇ ਮੰਤਰੀ ਪੁਣੇ ਦੀ ਦਾਤ ਵਡਾਈ ਨੂੰ ਸਾਂਭੇ।
ਜਿਮੀਦਾਰੀਏ ਗੋਤ ਬਿਸਾਲਾ, ਬਖਸ਼ੋ ਰਾਜ ਬਣੈ ਮਹੀ ਪਾਲਾ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਜਿਹੜੇ ਜ਼ਿਮੀਦਾਰ ਗੋਤ ਵੱਡੀ ਵਾਲੇ ਨੇ ਉਹਨਾਂ ਨੂੰ ਵੱਡੇ ਤੋਂ ਵੱਡਾ ਰਾਜ ਰਾਜਾਂ ਵਾਲਾ ਮੈਂ ਬਖਸ਼ਿਆ।
ਇਮ ਕਹਿਤੇ ਉੱਠ ਮੰਦਰ ਬਰੇ, ਆਏ ਅਜੀਤੋ ਹੇਰਨ ਕਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਮਹਿਲਾਂ ਦੇ ਵਿੱਚ ਪ੍ਰਵੇਸ਼ ਕਰ ਗਏ। ਉਸ ਵੇਲੇ ਸਤਿਗੁਰਾਂ ਦੇ ਮਹਿਲ ਜੀਤੋ ਜੀ ਸਤਿਗੁਰਾਂ ਦੇ ਕੋਲ ਆਏ।
ਹੱਥ ਜੋਰ ਪਦ ਪੰਕਜ ਲਾਗੀ, ਪਈ ਦੀਨ ਬੋਲੀ ਵੱਡ ਪਾਗੀ।
ਸਤਿਗੁਰਾਂ ਦੇ ਚਰਨ ਕਮਲਾਂ ਤੇ ਆਣ ਕੇ ਜੀਤੋ ਜੀ ਨੇ ਨਮਸਕਾਰ ਕੀਤੇ ਤੇ ਬਹੁਤ ਹੀ ਦੇਣ ਹੋ ਕੇ ਵੱਡੇ ਭਾਗਾਂ ਵਾਲੇ ਜੀਤੋ ਜੀ ਇੰਜ ਕਹਿੰਦੇ ਨੇ,
ਪਾਤਸ਼ਾਹ ਬੇਟੇ ਕਿਆ ਕਰ ਹੈ, ਸਿੱਖ ਸਰਦਾਰੀ ਕੇ ਬਲ ਤਰ ਹੈ।
ਜੀਤੋ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ ਜੀ, ਤੁਹਾਡੇ ਪੁੱਤਰ ਫਿਰ ਕੀ ਕਰਨਗੇ ਜੇਕਰ ਸਿੱਖਾਂ ਤੁਹਾਡੇ ਸਿੰਘਾਂ ਨੇ ਹੀ ਸਰਦਾਰੀ ਦੇ ਬਲ ਨੂੰ ਧਾਰਨ ਕਰਨਾ ਹੈ ਤਾਂ।
ਹੇਰ ਅਜੀਤੋ ਦਿਸ਼ ਮੁਸਕਾਏ, ਕਹਿਓ ਭਵਿੱਖਤ ਗਤ ਸਮਝਾਏ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੀਤੋ ਜੀ ਦੇ ਵੱਲ ਦੇਖਿਆ ਤੇ ਮੁਸਕਰਾ ਕੇ ਕਹਿੰਦੇ ਨੇ, ਕਹਿਓ ਭਵਿੱਖਤ ਗਤ ਸਮਝਾਏ, ਜੋ ਭਵਿੱਖ ਦੇ ਵਿੱਚ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਹੈ ਉਸ ਦੇ ਵਾਸਤੇ ਸਤਿਗੁਰੂ ਜੀ ਜੀਤੋ ਜੀ ਨੂੰ ਸਮਝਾਉਂਦੇ ਨੇ।
ਤੁਮ ਸੱਚਾ ਕਰ ਅਚਲ ਸੰਭਾਲੋ, ਜਾਂ ਕਲੇਸ਼ ਨਹੀਂ ਕਿਸ ਕਾਲੋ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਮੁਸਕਰਾ ਕੇ ਆਖਿਆ, ਜੀਤੋ ਤੂੰ ਆਪਣੇ ਪੁੱਤਰਾਂ ਦੀ ਕਿਉਂ ਫਿਕਰ ਕਰਦੀ ਹੈ, ਔਰ ਇਸ ਤੋਂ ਇਲਾਵਾ ਆਪਣੀ ਵੀ ਕਿਉਂ ਫਿਕਰ ਕਰਦੀ ਹੈ। ਤੁਮ ਸੱਚਾ ਘਰ ਅਚਲ ਸੰਭਾਲੋ, ਜੀਤੋ ਤੂੰ ਸੱਚੇ ਘਰ ਨੂੰ ਸਾਂਭ ਜਾ ਕੇ ਜਿਹੜਾ ਕਿ ਸਦਾ ਹੀ ਅਚਲ ਹੈ। ਕਹਿਣ ਤੋਂ ਭਾਵ ਹੈ ਕਿ ਸੱਚ ਖੰਡ ਦੀ ਸੰਭਾਲ ਕਰੋ, ਦੁਨੀਆਂ ਦੇ ਰਾਜ ਦੇ ਵਾਸਤੇ ਕਿਉਂ ਚਿੰਤਾ ਕਰਦੇ। ਕਹਿੰਦੇ ਨੇ ਜਹਾਂ ਕਲੇਸ਼ ਨਹੀਂ ਕਿਸ ਕਾਲੋ, ਉਹ ਸੱਚਖੰਡ ਦੇ ਵਿੱਚ ਜਿੱਥੇ ਕਦੇ ਵੀ ਕੋਈ ਕਲੇਸ਼ ਨਹੀਂ ਹੈ ਉੱਥੇ ਵਾਸਾ ਕਰੋ, ਦੁਨੀਆਂ ਦੀ ਜੀਤੋ ਜੀ ਕਿਉਂ ਚਿੰਤਾ ਕਰਦੇ ਹੋ। ਸਤਿਗੁਰਾਂ ਨੇ ਜੀ ਫਰਮਾਇਆ,
ਤੋਹ ਕੁਟੰਬ ਭਾਗ ਮੈਂ ਪਾਰੀ, ਦਈ ਅਰਸ਼ ਕੀ ਬਰਸਰਦਾਰੀ।
ਤੇਰੇ ਪਰਿਵਾਰ ਦੇ ਤੇਰੇ ਪੁੱਤਰਾਂ ਦੇ ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤ ਵੱਡੇ ਭਾਗ ਨੇ।
ਦਈ ਅਰਸ਼ ਕੀ ਬਰ ਸਰਦਾਰੀ,
ਭਾਵ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਰੀ ਭਾਗਾਂ ਵਾਲਾ ਤੇਰਾ ਸਾਰੇ ਦਾ ਸਾਰਾ ਪਰਿਵਾਰ ਹੈ, ਉਸ ਨੂੰ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਅਰਸ਼ ਦੀ ਸਰਦਾਰੀ ਦਿੱਤੀ ਹੈ ਤੇ ਤੂੰ ਮਾਤ ਲੋਕ ਦੀ ਸਰਦਾਰੀ ਦੇ ਵਾਸਤੇ ਕਿਉਂ ਚਿੰਤਾ ਕਰਦੀ।
ਜਿਸ ਥਲ ਬਣ ਹੈ ਬਾਸ ਹਮਾਰਾ, ਤਹਾਂ ਬਾਸ ਤੋਂ ਜੁੱਤ ਪਰਵਾਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਹ ਸੱਚਖੰਡ ਜਿੱਥੇ ਕਿ ਸਾਡਾ ਵਾਸਾ ਹੈ ਉਸੇ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਸਮੇਤ ਸਾਰੇ ਪਰਿਵਾਰ ਦਾ ਵੀ ਵਾਸਾ ਹੋਵੇਗਾ।
ਜੇ ਤੱਕ ਪੰਥ ਖਾਲਸਾ ਪਾਰੀ, ਸੋ ਸਭ ਤੁਮਰੇ ਆਗਿਆਕਾਰੀ।
ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨਾ ਵੀ ਵੱਡਾ ਖਾਲਸਾ ਪੰਥ ਹੈ ਇਹ ਸਾਰੇ ਦਾ ਸਾਰਾ ਤੇਰੀ ਆਗਿਆ ਦੇ ਵਿੱਚ।
ਨਿਤ ਮਾਨ ਬੰਧਨ ਕੋ ਠਾਨ, ਗੋਰੀ ਉਪਕਾਰ ਅਪਨ ਪਰ ਜਾਣ।
ਗੁਰੂ ਦਾ ਆਪਣੇ ਉੱਪਰ ਖਾਲਸਾ ਵੱਡਾ ਉਪਕਾਰ ਜਾਣਦਾ ਹੈ ਤੇ ਸਾਰੇ ਇਸੇ ਕਰਕੇ ਹੀ ਨਮਸਕਾਰਾਂ ਕਰਦੇ ਨੇ, ਵੰਦਨਾ ਕਰਦੇ ਨੇ।
ਆਵਣੀ ਪਰ ਜਸ ਕਰੈ ਵਿਸਾਲਾ, ਗੁਰ ਕੋ ਪੁੱਤਰ ਖਾਲਸਾ ਜਾਲਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਧਰਤੀ ਦੇ ਉੱਤੇ ਵੱਡੇ ਜਸ ਦਾ ਵਿਸਥਾਰ ਕਰੇਗਾ ਸਾਡੇ ਸਾਰੇ ਦਾ ਸਾਰਾ ਖਾਲਸਾ ਪੰਥ, ਜਿਹੜਾ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਾ ਖਾਲਸਾ ਪੰਥ ਵੀ ਮੇਰਾ ਪੁੱਤਰ ਹੈ।
ਬੜੀ ਕਾਲ ਕਾਲੀ ਵਥ ਪਾਈ, ਨਿਤ ਮਹਿਮਾ ਮਹਿਮਾ ਬਹੁ ਛਾਈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਖਾਲਸੇ ਨੇ ਵੱਡੀ ਕਾਲ ਕਮਾਈ ਕੀਤੀ ਹੈ, ਇਸੇ ਕਰਕੇ ਐਸਾ ਅਸੀਂ ਵਰਦਾਨ ਇਹਨਾਂ ਨੂੰ ਦਿੱਤਾ ਹੈ।
ਨਿਤ ਮਹਿਮਾ ਮਹਿਮਾ ਬਹੁ ਛਾਈ,
ਨਿਤ ਵੱਡੀ ਤੋਂ ਵੱਡੀ ਜਿਹੜੀ ਮਹਿਮਾ ਹੈ ਉਹ ਧਰਤੀ ਦੇ ਉੱਤੇ ਖਾਲਸੇ ਦੀ ਛਾਏਗੀ।
ਇਮ ਕਹਿ ਘਰ ਥਿਰ ਪਏ ਗੁਸਾਈ, ਲੋਚਣ ਮੂੰਦ ਸਮਾਧ ਲਗਾਈ।
ਇਸ ਤਰ੍ਹਾਂ ਦੇ ਬਚਨ ਕਰਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠ ਗਏ ਨੇ ਤੇ ਸਤਿਗੁਰਾਂ ਨੇ ਆਪਣੇ ਨੇਤਰਾਂ ਨੂੰ ਬੰਦ ਕੀਤਾ ਤੇ ਸਮਾਧੀ ਲੀਨ ਹੋ ਗਏ।
ਸਤ ਚੇਤਨ ਆਨੰਦ ਮਜਾਰੀ, ਨਿਤ ਸਰੂਪ ਮੈਂ ਬ੍ਰਿਤੀ ਥਿਰ ਤਾਰੀ।
ਸਤ ਚੇਤਨ ਆਨੰਦ, ਉਸ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਬ੍ਰਿਤੀ ਨੂੰ ਇਕਾਗਰ ਕੀਤਾ, ਟਿਕਾਇਆ।
ਦੇਖ ਕਾਂਤ ਕੋ ਮੁਖ ਸਭ ਪਾਂਤੀ,
ਭਾਈ ਅਜੀਤੋ ਸੀਤਲ ਛਾਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਕੰਤ ਦੇ ਆਪਣੇ ਪਤੀ ਦੇ ਭਾਵ ਕੇ ਸਤਿਗੁਰਾਂ ਦੇ ਮੁਖੜੇ ਨੂੰ ਦੇਖਿਆ ਤੇ ਜੀਤੋ ਜੀ ਦੀ ਛਾਤੀ ਠੰਡੀ ਹੋਈ। ਮਾਨਿਓ ਬਚਨ ਜਥਾ ਫੁਰਮਾਇਓ, ਹੱਥ ਜੋਰ ਕਰ ਸੀਸ ਨਿਵਾਇਓ। ਸਤਿਗੁਰਾਂ ਦੇ ਬਚਨ ਨੂੰ ਖਿੜੇ ਮੱਥੇ ਦੇ ਨਾਲ ਜੀਤੋ ਜੀ ਨੇ ਪ੍ਰਵਾਨ ਕੀਤਾ ਤੇ ਹੱਥ ਜੋੜ ਕੇ ਸਿਰ ਨਵਾਇਆ ਤੇ ਉੱਥੋਂ ਚਲੇ ਗਏ। ਗਈ ਆਪਣੇ ਥਾਨ ਮਜਾਰੀ, ਨਹੀਂ ਕਿਸ ਕੇ ਟਿਗ ਬਹੁਰ ਉਚਾਰੀ। ਆਪਣੀ ਜਗ੍ਹਾ ਦੇ ਉੱਤੇ ਜੀਤੋ ਜੀ ਵਾਪਸ ਪਹੁੰਚ ਗਏ ਨੇ ਤੇ ਫਿਰ ਕਿਸੇ ਦੇ ਕੋਲ ਵੀ ਇਹ ਬਚਨ ਉਚਾਰਨ ਨਾ ਕੀਤੇ, ਜੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖੇ ਸਨ ਕਿ ਜੀਤੋ ਤੇਰਾ ਵਾਸਾ ਸੱਚਖੰਡ ਦੇ ਵਿੱਚ ਹੋਵੇਗਾ, ਤੇਰੇ ਪੁੱਤਰਾਂ ਦਾ ਵਾਸਾ ਵੀ ਉੱਥੇ ਹੋਵੇਗਾ, ਉਹਨਾਂ ਦੇ ਕੋਲ ਅਰਸ਼ ਦੀ ਸਰਦਾਰੀ ਹੋਵੇਗੀ, ਮਾਤ ਲੋਕ ਦੀ ਸਰਦਾਰੀ ਨਹੀਂ ਹੋਵੇਗੀ, ਕਿਉਂਕਿ ਮਾਤ ਲੋਕ ਦੀ ਜਿਹੜੀ ਸਰਦਾਰੀ ਹੈ ਉਹ ਤੇ ਖਾਲਸੇ ਨੇ ਕਰਨੀ। ਪਤੀਆ ਸ਼ਹਿ ਲਖ ਹਿਰਦੈ ਛਪਾਇਓ, ਰਹੇ ਅਨੁਸਾਰ ਤਥਾ ਮਨ ਪਾਇਓ। ਆਪਣੇ ਪਤੀ ਦੇ ਭਾਵ ਕੇ ਸਤਿਗੁਰਾਂ ਦੇ ਆਸ਼ਨ ਇਰਾਦੇ ਨੂੰ ਲਾ ਕੇ ਜੀਤੋ ਜੀ ਨੇ ਇਹ ਗੱਲ ਸਾਰਿਆਂ ਤੋਂ ਛੁਪਾ ਕੇ ਰੱਖੀ ਹੈ। ਰਹੇ ਅਨੁਸਾਰ ਤਥਾ ਮਨ ਪਾਇਓ, ਭਾਵ ਕੇ ਸਤਿਗੁਰਾਂ ਦੇ ਅਨੁਸਾਰ ਹੋ ਕੇ ਉਹ ਰਹਿਣਾ ਚਾਹੁੰਦੇ ਨੇ। ਇਮ ਸਤ ਗੁਰ ਕੇ ਚਰਿੱਤਰ ਬਿਸਾਲੇ, ਸੁਣ ਸ਼੍ਰੋਤਾ ਹੱਥ ਕਲਮਲ ਕਾਲੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚਰਿੱਤਰ ਨੇ, ਜਿਹੜੇ ਕੌਤਕ ਨੇ, ਉਹ ਬਹੁਤ ਵਿਸ਼ਾਲ ਨੇ। ਸੁਣ ਸ਼੍ਰੋਤਾ ਹੱਥ ਕਲਮਲ ਕਾਲੇ, ਭਾਵ ਕੇ ਹੇ ਸ੍ਰੋਤਾ ਜਨੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਕੌਤਕਾਂ ਨੂੰ ਸੁਣੋ, ਜਿਹੜੇ ਸਤਿਗੁਰਾਂ ਦੇ ਕੌਤਕ ਸਾਰੇ ਦੇ ਸਾਰੇ ਕਲਯੁਗ ਦੇ ਪਾਪਾਂ ਨੂੰ ਕੱਟਣ ਵਾਲੇ ਨੇ। ਕਵੀ ਸੰਤੋਖ ਸਿੰਘ ਕਰ ਕਰ ਬੰਧਨ, ਬੰਧਨ ਕਰੋ ਚਰਨ ਅਰ ਬਿੰਦਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਕਵੀ ਸੰਤੋਖ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਬਾਰ ਬਾਰ ਨਮਸਕਾਰ ਕਰਦਾ ਹਾਂ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਏਕ ਬਾਰ ਸ੍ਰੀ ਸਤਿਗੁਰੂ ਬੈਠੇ ਆਪਣੇ ਪਾਏ, ਕਥਾ ਪਈ ਤੈ ਪਾਂਡਵਨ ਪੰਡਤ ਭਾਰਤ ਆਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਤੇ ਸਿੱਧ ਸਹਿਜ ਸੁਭਾਅ ਆਪਣੀ ਮੌਜ ਦੇ ਵਿੱਚ ਬੈਠੇ ਸਨ। ਕਥਾ ਪਈ ਤੈ ਪਾਂਡਵਨ ਪੰਡਤ ਭਾਰਤ ਆਏ, ਭਾਵ ਕੇ ਪੰਡਿਤ ਨੇ ਆ ਕੇ ਮਹਾਂਭਾਰਤ ਦੇ ਵਿੱਚੋਂ ਪਾਂਡਵਾਂ ਦੀ ਕਥਾ ਕੀਤੀ। ਇਸ ਜਗ੍ਹਾ ਦੇ ਉੱਤੋਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ 100 ਸਾਖੀ ਦੀ 63ਵੀਂ ਸਾਖੀ ਦਾ ਅਨੁਵਾਦ ਆਪਣੇ ਸ਼ਬਦਾਂ ਦੇ ਵਿੱਚ ਕਰਨ ਲੱਗੇ ਨੇ। ਤੈਂ ਪਾਛੇ ਚਰਚਾ ਪਈ ਮਰਿਓ ਨਾ ਆਵੇ ਕੋਏ, ਕਿਆ ਜਾਣ ਕਿਆ ਹੋਏ ਤੈਂ ਵੈਵਾ ਨਹੀਂ ਹੋਏ। ਕਵੀ ਜੀ ਲਿਖਦੇ ਨੇ ਕਿ ਕਥਾ ਤੋਂ ਬਾਅਦ ਸਾਰਿਆਂ ਦੇ ਵਿੱਚ ਚਰਚਾ ਹੋਣੀ ਸ਼ੁਰੂ ਹੋਈ ਹੈ। ਮਰਿਓ ਨਾ ਆਵੇ ਕੋਈ, ਕਹਿੰਦੇ ਨੇ ਕਿ ਮਰਿਆ ਮੁੜ ਕੇ ਕੋਈ ਵੀ ਸੰਸਾਰ ਦੇ ਵਿੱਚ ਨਹੀਂ ਆਉਂਦਾ। ਕਿਆ ਜਾਣੈ ਕਿਆ ਹੋਏ ਤਹਿ ਵਹਿ ਵਾਹ ਨਾਹੀਂ ਹੋਏ, ਭਾਵ ਕੇ ਕੋਈ ਰੂਪ ਬਣਿਆ ਰਹਿੰਦਾ ਹੈ ਜਾਂ ਨਹੀਂ ਹੁੰਦਾ, ਅੱਗੇ ਪਤਾ ਨਹੀਂ ਕੀ ਵਾਪਰਦਾ। ਤਬ ਬੋਲੇ ਨੰਦ ਲਾਲ ਜੀ ਕਰਨੀ ਕਮਲ ਜਮਾਲ, ਸਿੱਖ ਸਿਦਕ ਗੁਰਮੁਖ ਵੱਡੇ ਤਿੰਨ ਕੋ ਭਲੋ ਹਵਾਲ। ਜਦੋਂ ਐਸੀ ਗੱਲ ਚੱਲੀ ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਭਾਈ ਨੰਦ ਲਾਲ ਜੀ ਸਨ ਉਹ ਫਿਰ ਬੋਲੇ ਨੇ। ਉਹ ਕਹਿੰਦੇ ਨੇ ਕਿ ਕਰਨੀ ਰੂਪੀ ਕਵਲ ਸੁੰਦਰ ਜਿਨ੍ਹਾਂ ਦਾ ਖਿੜਿਆ ਹੈ ਉਹ ਤੇ ਹਮੇਸ਼ਾ ਸੁਖੀ ਰਹਿੰਦੇ ਨੇ। ਇਹ ਬਚਨ ਕੀਤਾ ਉਸ ਵੇਲੇ ਨੰਦ ਲਾਲ ਜੀ ਨੇ। ਕਹਿੰਦੇ ਨੇ ਸਿੱਖ ਸਿਦਕ ਗੁਰਮੁਖ ਵੱਡੇ ਤਿੰਨ ਕੋ ਭਲੋ ਹਵਾਲ। ਕਹਿੰਦੇ ਨੇ ਕਿ ਸਿਦਕੀ ਤੇ ਵੱਡੇ ਗੁਰਮੁਖ ਜਿਹੜੇ ਸਿੱਖ ਹਨ ਪਰਲੋਕ ਦੇ ਵਿੱਚ ਤਿੰਨਾਂ ਦਾ ਹਾਲ ਭਲਾ ਹੁੰਦਾ ਹੈ। ਇਹ ਨੰਦ ਲਾਲ ਨੇ ਆਪਣੀ ਗੱਲ ਬਿਆਨ ਕੀਤੀ। ਸੈਣਾ ਪਤ ਕਵਤਾ ਕਹੇ ਗੁਰ ਦਰਸ਼ਨ ਤੇ ਪਾਰ, करे पली वा बुरी नित सत गुर ले सवार। लागो ही फिर उस वेले जड़ा कवि सेनापति सी उन्हें आख्या के गुर के दर्शन पार के गुरु दे दर्शन दे नाल पार उतारा हो जांदा है। करे भली वा बुरी नित सतगुर ले संभार। पाप के मात लोक दे विच पावे कोई भली करके जांदा है पावे कोई बुरी करके जांदा है अगले लोक दे विच सतगुरु उन्हां नूं सांभ लैंदा है अपना जान के। ये सेनापति ने आख्या उदय राय कवि यूं कह जैसी काहू काल तैसा फल द्रुम होएगा जैसा बीज बेसाल। ग्रंथाकार भाई संतोख सिंह जी लिखते ने इन्हों तो बाद फिर जिहड़ा कवि उदय राय से उन्हें आख्या इस तरह गल नहीं है। कहिंदा जैसी काहू काल पाप के जिस तरह की किसी की काल है जिस तरह की किसी की कमाई है उसे कमाई के अनुसार ही उसनु फल मिलेगा। पाप के जिमें का कोई बीज बीजेगा उस तरह का फल मिलेगा। चंगा बीजेगा चंगा मिलेगा माड़ा बीजेगा तो माड़े का फल प्राप्त होगा। ये आख्या है उदय राय कवि ने।
रावल बोले जीव को ईसर अंश निहार नहीं दंड अपनी सुरत बिचरा लोभ पसार।
इस तो बाद फिर जड़ा कवि सी जिदा नाम सी रावल ओ बोलिया कहिंदा जीव को ईसर अंश निहार कहन तो पावे है कि जड़ा जीव है ओनू ईश्वर दी अंश जानना चाहिए।
नहीं दंड अपनी सुरत बिचरा लोभ पसार
कहिंदा कि सलोभ दे पसारे जगत दे विच जो अपनी सुरत दे मंडल दे विच विचरे उसनु दंड कदे नहीं मिलदा या फिर अपनी सुरत विच विचरण वाले नु दंड नहीं पर पसारे दे लोभ दे विच विचरण वाले नु दंड जरूर है।
अल्लू बोला देह जड़ पंच तत् छुट जाहे बुद्ध प्राण तक आहे जड़ चेतन आपे आहे।
हुण जिहड़े सारे ज्ञानी कवि ने ओ मनुख दी मौत तों बाद जो हुंदा है ओहदे वास्ते अपना बयान पेश कर रहे ने वक्रे वक्रे रूप दे विच। कवि संतोख सिंह जी लिखदे ने अल्लू बोलै देह जड़ पंच तत् छुट जाहे। अल्लू जिहड़ा कवि है ओ बोलिया अल्लू बोलिया देह ते जड़ है ते बुद्धि प्राणा दे तक भी सारे जड़ हन चेतनता विचों आपे ही भाव इन्हां दे मेल नाल ही पैदा होई सी जो मरण दे नाल पंज तत् छुट जाणगे अर्थात अलग अलग हो जाणगे बाकी कुछ नहीं रहना। या फिर देह जड़ है ते प्राणा तो बुद्धि तक सारे जड़ हन मरण दे नाल पंज तत् अलग अलग हो जाणगे ते चेतन आपे विच स्थित है भाव कि ओ अलग आपे इस दे विच स्थित हो जाएगा।
मधु बोले जो सही चेतन परम स्वरूप ना मारे मरता नहीं दूजा को ना अनूप।
फिर मधु कवि बोलिया मधु बोलिया जद के परम स्वरूप चेतन ही सही अविनाश है जो ना मारदा है ते ना ही मरदा है दूजा उसदे तुल कोई भी नहीं पाव के ओदे बराबरी दा कोई नहीं।
अगन अगन जिम सीत सीत कृत कृत पानी वार परम हार देखो कवित दूजा कहां विचार।
कहिंदा कि जदों अग दे विच अग बर्फ दे विच बर्फ घिओ दे विच घिओ पानी दे विच पानी वांगू जीव ब्रह्म दी एकता है ता हे कवि जनो परम दूर करके देखो कि दूजा कौन है जिस दी विचार करदे हो अथवा फिर भ्रमण वाला कौन है। अछेद भाव इको चेतन अखंड है दूजा है ही नहीं ता फिर जन्म ते मरण दे दंड आदिक किसने किसनों देने हन। ये है मधु दा विचार।
चंदा चंद चकोर जो बाल माए की रीत त्यों गतिश्वर जीव की जान प्राणी मीत।
इस तों बाद दे विच फिर चंद कवि बोलिया कहिंदा जिवें चंद दी चकोर दे नाल प्रीत है ते जो रीति प्रेम दी मां दी बच्चे दे नाल हुंदी है ओह गति प्रेम संबंध वाली ईश्वर दी ते जीव दी है। इस गल नूं मित्रता भाव वाले भाव भगत जानदे हन भाव प्रेमा भगती दे नाल सदगति मिलदी है। यह विचार है चंदा कवि दा।
बल्लो बिशन फकीर की बोली सुने न कोए त्यों ईश्वर यार जीव की दुविधा जी है होए।
इस तों बाद फिर अगला कवि बोलिया है जिदा नाम है बल्लू। दुविधा जीव च हुंदी है जिवें विष्णु ते उपासक दी तिवें जीव ते ईश्वर दी बोली सुनी दी है। दुविधा मन दे विच ना होवे तां इस भेद दी बोली ही नहीं सुनाई देंदी। पावे है कि भगत जन उपासै उपासक ते वेदांती जीव ते ईश्वर दी दुविधा विच हन। दुविधा अंतरों दूर कर देना तां फिर एक ही है। या फिर बल्लू वैष्णव फकीर दी बोली यह है कि जद तक कोई सत शास्त्र नूं नहीं सुनदा तद तक जीव ते ईश्वर दी दुविधा जी दे विच ही रहिंदी है। दोहां अर्थां दा भाव यह है कि दुविधा दूर जरूर करनी चाहीदी।
लखा लख मन बोझ जेहे सोई मरता पार हस्ते हलके लोग सब पाप पोन्यों तार।
अगों फिर जड़ा लखा कवि है वह बोलिया लखे ने आख्या के जिस ते सिर ते लख मन बोझ होवे ओह पार हेठां मरदा है। हलके लोग जिन्ना सिर पार नहीं हसदे हन प्रसन्न हन इसे तरह पाप ते पुन दे बोझ ते हलकापन नूं समझ लो। पाप के हलकापन होना चाहिए ना पापां दा ते ना ही पुन्ना दा बोझ होना चाहिए।
ईश्वर कह सा दो सुनो तीन काले नाहे जो दिसे सो अगता नहीं संसै यह माहे।
फिर जड़ा ईश्वर है वो बोलदा है ईश्वर कवि कहिंदा है कि हे साध जनो सुनो ये जगत तीन काल है ही नहीं जो संसार दिस रहा है अज्ञान करके दिसदा है। इस गल दे विच कोई शक नहीं है मुराद ये है कि अज्ञान दूर करो फिर जगत है ही नहीं। ये ईश्वर ने बयान किया।
सुखिया सुपन एक नर कल का रूप अनेक तैसे ईश्वर चित ते उपज निपज बबेक।
सुखिया कवि बोलिया कि जिवें सुपने दे विच एक आदमी अनेक रूपां दी कल्पना कर लैंदा है तिवें एक ईश्वर ते चिंतन फुरने तो अनेक रूपां वाला जगत उपजदा ते ज्ञान होण दे नाल समाप्त हो जांदा है। भाव के जिवें सुपने दी कल्पना जागण दे नाल मिट जांदी है तिवें जगत दी कल्पना ज्ञान होण दे नाल बिल्कुल मिट जांदी
है। धर्म सिंह निज धर्म है अपनो इष्ट प्रधान आन धर्म सकले निफल या मैं वेद परमान।
इस तों बाद फिर धर्म सिंह बोलिया कहिंदा है अपने इष्ट नूं प्रधान मनना यही अपना धर्म है होर सारे धर्म निष्फल हन। इस दे विच वेद दा प्रमाण मौजूद है। या फिर ये भी भाव लग सकता है कि अपने इष्ट दा दस्या धर्म ही प्रधान धर्म है जिस दे नाल कल्याण होनी है दूजे दे दसे धर्म सब निष्फल हन।
त्याग मूल है ध्यान सिंह विखा भोग ते दूर ध्यान तरै परम तन सतगुर पद की तूर।
अगों फिर कवि ध्यान सिंह बोलिया कहिंदा है कि सब साधना दा मूल त्याग है जो विषय भोगां दे विच लग्या दूर हो जांदा है अथवा विषय भोगां तों दूर रह के त्याग वृत्ति धारण करने सारे साधना दा मूल है। इउं विराग करके ध्यान परायण हो जावे ए परम तन है। इउं करके फिर सतगुरां दे चरणां दी तोड़ बनिया रहे भाव के विराग ध्यान ते सतगुर सेवा है। माला सतगुर जाप के माला सिंह की जान जातो अभ्यास चतर वर्ग स्वान। अगों फिर जड़ा माला सिंह कवि सी ओ बोलिया कहिंदा सतगुर नाम दी जप माला माला सिंह दी जान प्रिय वस्तु है जिस तों वड्डा केड़ा अभ्यास है जो चार पदार्थां धर्म अर्थ काम मोक्ष संयुक्त है। अनहद साधन जोग को सुपत ध्यानक आंक कहण तो पाव है एक रस जुड़े रहण दा एहो साधन है अते एहो ध्यान है जो समत हिरदे दी तुलवी अवस्था बनाउंदा है। हां एहो एक निश्चित सिद्धांत है। सुन संवाद ए सबन को सतगुर उचरे बाक। कवि संतोख सिंह जी लिखते ने कि कवियां दे ऐसे संवाद नु सुन के फिर सतगुरु गोविंद सिंह सच्चे पातशाह जी ने वाक उचारण किए। सतगुरु सच्चे पातशाह जी ने वचन किया कहिंदे ने तीन पुरख पर वेद बाक चौथे नहीं अधिकार मुक्त ममुखो विषय को पामर चौथे तार। सतगुरु सच्चे पातशाह जी ने वचन किया कि तिने पुरखां पर वेद दा वाक तुरदा है चौथे उत्ते वेद दा कोई हक ही नहीं। ओ विचार कौन हन उत्तर एदा है कि मुक्त इस तों इलावा ममखो ते जग्यासु विशी ते पामर इन्हां विचों मुक्त उत्ते वेद दा वाक नहीं तुरदा। निज स्वरूप को समझ के मुक्ति छुटक आन मैं को संसार ममखो खोजन थान। सतगुरु जी कहिंदे ने के मुक्त पुरख ओह है जो कि अपने स्वरूप नूं समझ के सारे बंधनां तों छुट चुका है। ममखो ओह है जो कि मैं की हां इह संसार की है भाव के अपने थान स्वरूप दी खोज कर रहा है कि मैं की हां और संसार की। वेखी वेद सब वेद कर त्याग सकल नखेद विखे भोग वांछा यदक समझ सुन कर पेद। अगे सतगुरु सच्चे पातशाह जी कहिंदे ने कि विखई ओ है जो वेद दे विचों विहित अवेद दा फर्क सुनदा है ते समझदा है ते शास्त्र विहित गल्लां नूं करदा है ते नखेदी गल्लां नूं त्यागदा है। विषय भोग नहीं तज सकै विद कर तो अलसाए नहीं उपासना काम बिन पामर तूम विहाए। पर विषय भोग दी वासना प्रबल रहिंदी है। पामर ओ है जो विषयां दे भोगां नूं त्याग नहीं सकदा शास्त्र दे दसे विहित कर्म करनो आलस करदा है ते कामना पूर्ण करन दे स्वार्थ बिना कोई उपासना नहीं करदा। उस पामर दी उमरा सतगुरु जी कहिंदे ने कि अंत दे विच ही बतीत हो रही है। लगे जाहे को पावना सूजा मरना आज ज्ञान समझ आपा लख्यो भेट्यो गुरु समाज। सतगुरु गोविंद सिंह जी कहिंदे ने कि जिस नूं अज अपने मरने दी सोझी हो जावे ते श्रद्धा लग पवे ओ गुरु समाज नूं मिलदा ते ज्ञान दी समझ प्राप्त करके अपने आप नूं लख लैंदा।
जैसी जैसी वासना तैसा चित तुरंग या ते सकले सुखी है बिखे ब्रह्म को रंग।
अगे सतगुरु गोविंद सिंह सच्चे पातशाह जी ने वचन किया कि जिहो जिहे जिस दी वासना है ओहो जिहे उस दे चित दे तरंग हुंदे हन पर तरंगा तो परे जिस गल नाल सारे सुखी हो सकदे हन ओह ब्रह्म दे प्यार दा विशा है।
पूरन गुर ते पूरनो पूरन कटन अंग मुक्त जुगत बपरी कहां ऐसा गूढ़ा रंग।
ਸਤਿਗੁਰੂ ਜੀ ਕਹਿੰਦੇ ਨੇ ਇਹ ਪ੍ਰੇਮ ਦਾ ਰੰਗ ਪੂਰੇ ਗੁਰੂ ਤੋਂ ਲੱਗਦਾ ਹੈ, ਜਗਿਆਸੂ ਨੂੰ ਪੂਰਨ ਬਣਾਉਂਦਾ ਹੈ, ਫਿਰ ਪੂਰਨ ਬ੍ਰਹਮ ਦਾ ਉਸ ਦੇ ਨਾਲ ਅੰਗ ਪ੍ਰੇਮ ਘਟਦਾ ਹੀ ਨੇ, ਉਹ ਪਰਸਪਰ ਲੱਗਾ ਹੀ ਰਹਿੰਦਾ ਹੈ। ਪ੍ਰੇਮ ਐਸਾ ਗੂੜਾ ਹੁੰਦਾ ਹੈ ਕਿ ਜੁਗਤੀਆਂ ਦੇ ਨਾਲ ਪ੍ਰਾਪਤ ਹੋਣ ਵਾਲੀਆਂ ਮੁਕਤੀਆਂ ਉਹਦੇ ਅੱਗੇ ਤੁੱਛ ਹਨ, ਭਾਵ ਕੇ ਛਿਨ ਪਰ ਹਨ।
ਪਾਵਣ ਤਤ ਸਭ ਪਿੰਨ ਜਬ ਮਰਨਾ ਕਹਤੇ ਮੂੜ, ਫਿਰ ਸੰਜੋਗੀ ਸੁਪਨ ਜਿਮ ਗੱਡੀ ਵਾਸ਼ਨਾ ਗੂੜ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪੌਣ ਆਦਿਕ ਤਤ ਜਦ ਸਾਰੇ ਅੱਡ ਅੱਡ ਹੋ ਜਾਂਦੇ ਹਨ ਉਸ ਨੂੰ ਮੂਰਖ ਮਰਨਾ ਕਹਿੰਦੇ ਹਨ, ਪਰੰਤੂ ਮਰਨਾ ਤੇ ਇਸ ਤਰ੍ਹਾਂ ਹੈ ਜਿਵੇਂ ਸੁਪਨੇ ਦੇ ਵਿੱਚ ਜਾਣਾ ਹੈ, ਜਿਵੇਂ ਮਨ ਦੇ ਵਿੱਚ ਗੱਡੀਆਂ ਵਾਸ਼ਨਾਵਾਂ ਸੁਪਨਾਵੀ ਨੂੰ ਮੁੜ ਸਰੀਰ ਨਾਲ ਸੰਜੋਗੀ ਕਰ ਦਿੰਦੀਆਂ ਹਨ, ਤਿਵੇਂ ਗੁਪਤ ਗੱਡੀਆਂ ਵਾਸ਼ਨਾ ਮੋਏ ਹੋਏ ਤੱਤਾਂ ਦੇ ਨਾਲ ਮੁੜ ਸੰਜੋਗੀ ਕਰ ਦਿੰਦੀਆਂ ਹਨ, ਭਾਵ ਕੇ ਮੁੜ ਜਨਮ ਦਿੰਦੀਆਂ ਹਨ। ਜਾਂ ਫਿਰ ਇਹ ਵੀ ਭਾਵ ਲੱਗ ਸਕਦਾ ਹੈ ਉਹ ਪ੍ਰਾਣੀ ਫਿਰ ਸੰਜੋਗੀ ਹੁੰਦਾ ਹੈ ਆਪਣੀਆਂ ਵਾਸ਼ਨਾਵਾਂ ਨਾਲ ਜੋ ਉਸਦੇ ਅੰਦਰ ਗੁਪਤ ਗੱਡੀਆਂ ਹੋਈਆਂ ਹੁੰਦੀਆਂ ਹਨ, ਤਿਵੇਂ ਜਿਉਂਦੇ ਨੂੰ ਸੁਪਨੇ ਦੇ ਵਿੱਚ ਜਾਗਰਤ ਦੀਆਂ ਸੰਚੀਆਂ ਵਾਸ਼ਨਾਵਾਂ ਪ੍ਰਤੱਖ ਆ ਕੇ ਦਿਸਦੀਆਂ ਹਨ ਹੁੰਦੀਆਂ ਹਨ। ਇਸ ਤਰ੍ਹਾਂ ਦੇ ਜਿਹੜੇ ਗੂੜੇ ਗਿਆਨਮਈ ਬਚਨ ਨੇ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰੇ ਖਾਲਸੇ ਨੂੰ ਸੁਣਾ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਦਾ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਏ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਐ ਕਰਨ ਆਉਣੇ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਜੀ ਸਹਾਇ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈਂ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਆਂ, ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਕਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ
ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਿਵਾਜ, ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦਿਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।